ਤੇਰੇ ਚ ਪਾ ਕੇ ਸੱਚੇ ਪਾਤਸ਼ਾਹ ਨਜ਼ਰ ਬੰਦ ਕਰਕੇ ਰੱਖਿਆ। ਪਰ ਮਹਾਰਾਜ ਸਾਹਿਬ ਜੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹਰ ਭੈ ਨਹੀਂ ਜਾਖਾ, ਕੰਚਨ ਮਾਟੀ ਮਾਨੈ। ਬ੍ਰਹਮ ਗਿਆਨ ਦੀ ਜੋ ਸਿਖਰਲੀ ਅਵਸਥਾ ਹੈ, ਜਿੱਥੇ ਦੁੱਖ ਸੁਖ ਵਿਆਪਦੇ ਹੀ ਨਹੀਂ, ਸਤਿਗੁਰੂ ਉਸ ਅਵਸਥਾ ਚ ਵਿਚਰ ਰਹੇ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਖ ਸੁਨੇਹਾ ਲੈ ਕੇ ਪਹੁੰਚਿਆ। ਮਹਾਰਾਜ ਨੇ ਉਹਦੇ ਸੁਨੇਹੇ ਦਾ ਜਵਾਬ ਦਿੱਤਾ ਚੜ੍ਹਦੀ ਕਲਾ ਵਿਚ, ਤੇ ਆਪਣੇ ਮਾਤਾ ਜੀ ਨੂੰ ਤੇ ਆਪਣੀ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਲਿਖ ਕੇ ਭੇਜਿਆ। ਚਿੰਤਾ ਤਾਂ ਕੀ ਕੀਜੀ ਹੈ, ਕੱਲ ਸਰਵਣ ਕਰ ਚੁੱਕੇ, ਅੱਜ ਬਾਦਸ਼ਾਹ ਨੇ ਅਖੀਰੀ ਵਾਰ ਕਾਜੀ ਮੁਲਾਣੇ ਨੂੰ ਬੜੀ ਸਖ਼ਤ ਹਦਾਇਤ ਕਰਕੇ ਭੇਜਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰ ਹਾਲਤ ਚ ਮਨਾਓ, ਜਾਂ ਤਾਂ ਕਰਾਮਾਤ ਦਿਖਾਉਣ ਜਾਂ ਇਸਲਾਮ ਦੇ ਦਾਇਰੇ ਚ ਆ ਜਾਣ, ਮੁਸਲਮਾਨ ਬਣ ਜਾਣ, ਜਾਂ ਫਿਰ ਮਰਨ ਲਈ ਤਿਆਰ ਹੋ ਜਾਣ। ਗੁਰੂ ਸਾਹਿਬ ਨੇ ਆਖਿਆ ਕਿ ਸਾਨੂੰ ਮੌਤ ਹੀ ਪ੍ਰਵਾਨ ਹੈ, ਕਰਾਮਾਤ ਕਹਿ ਰਹੇ, ਖੁਦਾ ਦੇ ਬੰਦੇ ਕਰਾਮਾਤ ਨਹੀਂ ਦਿਖਾਉਂਦੇ, ਔਰ ਆਪਣਾ ਧਰਮ ਛੱਡਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਹੈ, ਆਪਣਾ ਧਰਮ ਹੀ ਸਭ ਦੇ ਲਈ ਕਲਿਆਣਕਾਰੀ ਹੁੰਦਾ ਹੈ। ਮਹਾਰਾਜ ਸਾਹਿਬ ਜੀ ਆਪਣੇ ਧਰਮ ਚ ਅਡੋਲ ਹਨ। ਸੋ ਇਹ ਕਥਾ ਆਪਾਂ ਕੱਲ ਸਰਵਣ ਕੀਤੀ ਸੀ ਸਾਰੀ। ਬਾਦਸ਼ਾਹ ਨੇ ਫਿਰ ਆਪਣੇ ਮੁਲਾਣੇ ਨੂੰ ਭੇਜਿਆ ਕਿ ਗੁਰੂ ਤੇਗ ਬਹਾਦਰ ਨੂੰ ਪੁੱਛੋ, ਤੁਹਾਡਾ ਨਾਮ ਤੇਗ ਬਹਾਦਰ ਕਿਉਂ ਹੈ, ਇਸ ਨਾਮ ਦੇ ਵਿਚ ਕੀ ਕਾਰਨ ਹੈ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਮ ਤੇਗ ਬਹਾਦਰ ਰੱਖਿਆ। ਨਾਮ ਮਾਇਨਾ ਦੇਹੋ ਬਤਾਏ, ਰਾਖਿਓ ਕੌਣ ਹੇਤ ਕਰ ਨਾਮੂ, ਬੁਝਤ ਸ਼ਾਹੋ ਭਯੋ ਰਿਸ ਨਾਮ। ਬਾਦਸ਼ਾਹ ਨੇ ਪੁੱਛਿਆ ਤੁਹਾਡਾ ਨਾਮ ਤੇਗ ਬਹਾਦਰ ਕਿਉਂ ਹੈ, ਤੇਗ ਬਹਾਦਰ ਨਾਮ ਕਦੀ ਕਿਸੇ ਦਾ ਸੁਣਿਆ ਨਹੀਂ, ਨਾ ਹਿੰਦੂਆਂ ਵਿਚ ਇਹੋ ਜਿਹਾ ਨਾਮ ਦੇਖਿਆ, ਨਾ ਮੁਸਲਮਾਨਾਂ ਚ ਇਹੋ ਜਿਹਾ ਨਾਮ ਦੇਖਿਆ, ਪਹਿਲੀ ਵਾਰ ਤੁਹਾਡਾ ਨਾਮ ਦੇਖਿਆ ਤੇਗ ਬਹਾਦਰ, ਇਹਦਾ ਕੀ ਕਾਰਨ ਹੈ। ਤਾਂ ਸਤਿਗੁਰੂ ਕਹਿਣ ਲੱਗੇ ਬਾਦਸ਼ਾਹ ਨੂੰ, ਆਖੋ ਜੇ ਸਾਡੇ ਨਾਮ ਦੀ ਕਰਾਮਾਤ ਦੇਖਣੀ ਹੈ, ਪਹਿਲੀ ਗੱਲ ਤਾਂ ਇਹ, ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਤੇਰੇ ਪਿਤਾ ਦਾ ਜੰਗ ਹੋਇਆ ਸੀ ਸ਼ਾਹਜਹਾਂ, ਫੌਜਾਂ ਚੜ੍ਹ ਕੇ ਆਈਆਂ ਸੀ 78,000 ਫੌਜ, ਸ੍ਰੀ ਕਰਤਾਰਪੁਰ ਜਲੰਧਰ ਦੇ ਲਾਗੇ ਜੰਗ ਦੇ ਵਿਚ ਸਾਡੇ ਪਿਤਾ ਜੀ ਨੇ ਸਾਨੂੰ ਥਾਪੀ ਦਿੱਤੀ ਸੀ, ਅਸੀਂ 13 ਸਾਲ ਦੀ ਉਮਰ ਵਿਚ ਤੇਗ ਵਾਹੀ ਸੀ, ਸਾਡਾ ਪਹਿਲਾ ਨਾਮ ਤਿਆਗਮਲ ਸੀ, ਪਿਤਾ ਜੀ ਨੇ ਤੇਗ ਬਹਾਦਰ ਰੱਖ ਦਿੱਤਾ, ਤੇਗ ਦੀ ਬਹਾਦਰੀ ਅਸੀਂ ਦਿਖਾਈ ਸੀ, ਪਰ ਤੇਗ ਚਲਾਣੀ ਤਾਂ ਸਾਰੇ ਜਾਣਦੇ ਨੇ, ਅਸੀਂ ਆਪਣੇ ਨਾਮ ਦਾ ਇੱਕ ਤੈਨੂੰ ਗੁਣ ਦੱਸਦੇ ਹਾਂ ਕਿ ਬਹੁਤ ਤਿੱਖੀ ਕੋਈ ਚੰਗੀ ਨਸਲ ਦੀ ਹਨੱਬੀ ਜਾਂ ਜੁਨੱਬੀ ਕਿਸਮ ਦੀ ਤਲਵਾਰ, ਕੋਈ ਸਰੋਈ, ਕੋਈ ਸੈਫ ਬਹੁਤ ਤਿੱਖੀ ਧਾਰਾਂ ਵਾਲੀ ਹੋਵੇ, ਉਸ ਤਿੱਖੀ ਤਲਵਾਰ ਦੇ ਉੱਤੇ ਕਾਗਜ਼ ਲਪੇਟ ਕੇ ਧਾਗਾ ਲਪੇਟਿਆ ਜਾਵੇ, ਹੋਏ ਸਵਿਧਕ ਵੱਡ ਬਲਵਾਰਾ, ਕੋਈ ਬੜਾ ਬਲੀ ਪੁਰਸ਼ ਹੋਵੇ, ਸ਼ਸਤਰ ਵਿਦਿਆ ਦੇ ਵਿਚ ਮਾਹਰ ਹੋਵੇ, ਉਸ ਤਲਵਾਰ ਨੂੰ ਜਿਹਦੇ ਉੱਤੇ ਕਾਗਜ਼ ਲਪੇਟਿਆ ਗਿਆ ਹੈ, ਧਾਗਾ ਲਪੇਟਿਆ ਗਿਆ ਹੈ, ਕੋਈ ਜ਼ੋਰ ਨਾਲ ਸਾਡੀ ਧੌਣ ਦੇ ਉੱਤੇ ਵਾਰ ਕਰੇ, ਕਾਗਜ਼ ਵੀ ਨਹੀਂ ਕੱਟਿਆ ਜਾਏਗਾ ਤੇ ਧਾਗਾ ਵੀ ਨਹੀਂ ਕੱਟਿਆ ਜਾਏਗਾ, ਇਹ ਸਾਡੇ ਨਾਮ ਦੀ ਕਰਾਮਾਤ ਹੈ। ਇਹ ਗੱਲ ਜਾ ਕੇ ਬਾਦਸ਼ਾਹ ਨੂੰ ਜਦੋਂ ਦੱਸੀ, ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਪਹਿਲਾਂ ਤਾਂ ਕਹਿੰਦੇ ਸੀ ਕਰਾਮਾਤ ਦਿਖਾਣੀ ਨਹੀਂ, ਹੁਣ ਕਰਾਮਾਤ ਦਿਖਾਣ ਲੱਗੇ, ਦੇਖੋ ਤਾਂ ਸਹੀ। ਬਾਦਸ਼ਾਹ ਨੇ ਮਕਰ ਸੁਦੀ ਪੰਚਮੀ 11 ਨਵੰਬਰ ਦਾ ਦਿਨ ਨਿਯਤ ਕਰ ਦਿੱਤਾ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਪਾਉਣ ਲੱਗੇ ਸਾਧ ਸੰਗਤ ਜੀ। ਇਧਰੋਂ ਭਾਈ ਜੈਤਾ ਪਹੁੰਚ ਗਿਆ ਹੈ, ਭਾਈ ਜੈਤੇ ਨੇ ਜਮਾਦਾਰ ਨਾਲ ਮੁਲਾਕਾਤ ਕੀਤੀ ਹੈ, ਜਮਾਦਾਰ ਗੁਰੂ ਕਾ ਪ੍ਰੇਮੀ ਬਣ ਗਿਆ ਸੀ ਕਿਉਂਕਿ ਸਤਿਗੁਰਾਂ ਦੀ ਜਾਰੀ ਕਰਾਮਾਤ ਕਲਾ ਸ਼ਕਤੀ ਦੇਖ ਚੁੱਕਾ ਸੀ, ਕੀ ਚੋਜਲ ਚਾਇਆ, ਆਓ ਇਹ ਕਥਾ ਸਰਵਣ ਕਰੀਏ। प्रेम सहित आखिए सतनाम
श्री
वाहे गुरु साहिब जी सतनाम
श्री वाहे गुरु साहिब जी दर तुरकन ते कर उर माही
जमादार तुरकन तो डरदा होया पड़दे दे नाल ओले जी करके भाई जैते नू अंदर लै गया है
निज संग लेगम न्यू गुर पाही
सतगुरां दे कोल जमादार भाई जैता जी नू लै के पहुंचया है
बंधन कर सब कहे संदेश
उस जमादार ने जाके मथा टेकिया ते भाई जैते नू भी महाराज साहब दे दर्शन कराए ते भाई जैते ने सारे संदेश गुरु साहब जी दा श्री आनंदपुर साहब दा सतगुरां नू दस्या है
सोदे हिते आयो शीघ्र विशेष
सिख कहिंदा सच्चे पातशाह मैं खबर लैण वास्ते बड़ी छेती नाल आया हूं श्री आनंदपुर साहब तो घोड़सवार होके
तब सतगुर साहब बिद समझायो
महाराज साहब जी ने सब प्रकार दे नाल भाई जैते नू समझाया दस्या है
अंत समा तन को अब आयो
महाराज कहिंदे देख भाई सिखा साडे शरीर दा अंत समा आ गया असी ए पांच भूतक चोला हुण त्याग देंगे
रहो ठोर कारागृह नीरे
हुण तो वापस ना जाई इस कोतवाली दे नेड़े तेड़े किते लुक के बैठा रहो जदों समा आवेगा तेरी लोड पवेगी
सीस आए चोरी बिच तेरे
साडा सीस तेरी चोरी च आवेगा तू साडा सीस बहादुर साहब जी भाई साहब भाई गुरदित्ता जी दे बचन सुन के बोले
पंच कोसपुर ते तुम थाना
महाराज कहंदे बाबा गुरदित्ता जी भाई गुरदित्ता जी पंज को दिल्ली तो बार बार दखण वाले पासे दखण पछम वाले पासे महाराज गुरु हरगोबिंद साहब पिता जी दे समय दा बाबा बुढ़ा जी दा स्थान है
भाई बिरद रहे हो एक बारी
बाबा बुढ़ा साहब जी सिखां दी फौज लैके इस स्थान ते रहे सन
गुरु ग्वालियर केर मझारी
जदों महाराज ग्वालियर गए सन छेवें पातशाह सारी फौज बाबा बुढ़ा साहब जी नू सौंप गए सन ते जिथे साध संगत जी अजकल हुण तां जगह खत्म हो गई अलोप हो गई भाई संतोख सिंह जी कविराज जी कहिंदे जगह असीं वेखी है ते भाई वीर सिंह जी कहिंदे असीं बड़ी खोज कीती पर सानू जगह मिली नहीं यानी भाई संतोख सिंह जी तो 70-80 साल बाद भाई वीर सिंह ने गल लिखी है वो 80-90 साल के समय के अंदर वो जगह जिहड़ी आबादी च आ गई ते अलोप हो गई सिखां ने अणगहली कीती पछाण खत्म हो गई ਉਥੇ ਕਦੀ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਦੀ ਫੌਜ ਲੈ ਕੇ ਦਲ ਲੈ ਕੇ ਰਹੇ ਸਨ ਜਿਸ ਕਰਕੇ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿਚ ਸਨ ਬਾਬਾ ਬੁੱਢਾ ਸਾਹਿਬ ਜੀ ਪੰਜਾਬ ਦੇ ਵਿਚ ਹੁਕਮਨਾਮਾ ਮਾਤਾ ਗੰਗਾ ਜੀ ਨੇ ਜਾਰੀ ਕਰਵਾਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਤੋਂ ਲੈ ਕੇ ਆਓ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਭਾਈ ਜਿਹਦੇ ਕੋਲ ਕੋਈ ਡਾਂਗ ਸੋਟਾ ਬਰਛਾ ਗੰਡਾਸੀ ਬੰਦੂਕ ਤਲਵਾਰ ਭਾਲਾ ਕੋਈ ਸ਼ਸਤਰ ਲੈ ਕੇ ਆ ਜਾਓ 32,000 ਤੋਂ ਵੱਧ ਫੌਜ ਇਕੱਠੀ ਹੋ ਗਈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਆ ਵੀ ਸੰਗਤਾਂ ਗਵਾਲੀਅਰ ਨੂੰ ਤੁਰ ਪਈਆਂ ਕਿਸੇ ਕੋਲ ਡਾਂਗ ਕਿਸੇ ਕੋਲ ਸੋਟਾ ਵੀ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਦਸ਼ਾਹ ਨੇ ਆਪ ਨਾ ਛੱਡਿਆ ਤੇ ਅਸੀਂ ਕਿਲੇ ਦਾ ਬੂਹਾ ਤੋੜ ਦਿਆਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਆਵਾਂ ਬਾਬਾ ਬੁੱਢਾ ਸਾਹਿਬ ਜੀ ਨਾਲ ਗਵਾਲੀਅਰ ਪਹੁੰਚੇ ਮਹਾਰਾਜ ਜਦੋਂ ਗਏ ਸੀ ਛੇਵੇਂ ਪਾਤਸ਼ਾਹ ਗਵਾਲੀਅਰ ਤਾਂ ਉਦੋਂ ਫੌਜ ਸਾਰੀ 1800 ਸੀਗੀ 1800 ਘੋੜਸਵਾਰ ਬਾਬਾ ਜੀ ਨੂੰ ਦੇ ਕੇ ਗਏ ਸਨ ਤੇ ਅੱਜ 30-32,000 ਫੌਜ ਦੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਇੰਨੀਆਂ ਫੌਜਾਂ ਕਿਵੇਂ ਬਣਾ ਲਈਆਂ ਉਹ ਕਹਿੰਦੇ ਮਹਾਰਾਜ ਮਾਤਾ ਜੀ ਦਾ ਹੁਕਮ ਸੀ ਵੀ ਜੇ ਕਿਲਾ ਤੋੜਨਾ ਪਵੇ ਤੇ ਕਿਲਾ ਤੋੜ ਦਿਓ ਪਰ ਲੈ ਕੇ ਆਓ ਮਹਾਰਾਜ ਤੇ ਅਸੀਂ ਇਹ ਫੌਜਾਂ ਲੈ ਕੇ ਆਏ ਹਾਂ ਬੜੇ ਪ੍ਰਸੰਨ ਹੋਏ ਛੇਵੇਂ ਪਾਤਸ਼ਾਹ ਵਰ ਦਿੱਤਾ ਬਾਬਾ ਜੀ ਤੁਹਾਡੇ ਨਾਂ ਤੇ ਬੁੱਢਾ ਦਲ ਚੱਲੇਗਾ ਉਦੋਂ ਇਹ ਬਚਨ ਛੇਵੇਂ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਦਿੱਤੇ ਸਨ ਜਿਹੜੇ ਨਵਾਬ ਕਪੂਰ ਸਿੰਘ ਦੇ ਸਮੇਂ ਜਾ ਕੇ ਪੂਰਨ ਹੋ ਗਏ ਜਦੋਂ ਬੁੱਢਾ ਦਲ ਦੇ ਤਰਨਾ ਦਲ ਬਣੇ ਸੋ ਰਹੋ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਉਸ ਸਥਾਨ ਦਾ ਜ਼ਿਕਰ ਕਰਦੇ ਨੇ ਜਿਸ ਜਗ੍ਹਾ ਤੇ ਬਾਬਾ ਬੁੱਢਾ ਜੀ ਫੌਜਾਂ ਇਕੱਠੀਆਂ ਕਰਕੇ ਰਹੇ ਸਨ
ਤਬਹਿ ਤੁਰੰਗਮ ਲੈ ਸੰਗ ਸਾਰੇ
ਸਾਰੀ ਫੌਜ ਸਾਰੇ ਘੋੜੇ ਬਾਬਾ ਬੁੱਢਾ ਜੀ ਨੇ ਉੱਥੇ ਰੱਖੇ ਸਨ
ਥਿਰ ਕਰੇ ਤ੍ਰਿਣਨ ਕੋ ਚਾਰੇ
ਉੱਥੇ ਘਾਹ ਪੱਠਾ ਖੁੱਲਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸ ਰਹੇ ਭਾਈ ਗੁਰਦਿੱਤਾ ਜੀ ਨੂੰ ਕਿ ਉੱਥੇ ਤੁਹਾਡੇ ਬਜੁਰਗ ਬਾਬਾ ਬੁੱਢਾ ਜੀ ਦਾ ਸਥਾਨ ਹੈ
ਤਾਂ ਜਾਏ ਤਜੀਆ ਨਿਜ ਪ੍ਰਾਣ
ਇਹ ਭਾਈ ਗੁਰਦਿੱਤਾ ਜੀ ਉੱਥੇ ਜਾ ਕੇ ਆਪਣਾ ਚੋਲਾ ਛੱਡ ਦਿਓ ਪ੍ਰਾਣ ਤਿਆਗ ਦਿਓ।
ਜੀਜਾ ਹਮਰੇ ਸੰਗ ਪਿਆਨ,
ਸਾਡੇ ਨਾਲ ਹੀ ਤੁਹਾਡੀ ਰੂਹ ਸੱਚਖੰਡ ਜਾਏਗੀ।
ਨਿਮਕਾ ਸਭ ਕੋ ਦਿਓ ਹਟਾਏ।
ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਸਿੱਖਾਂ ਨੂੰ ਸਾਰੀ ਗੱਲ ਸਮਝਾ ਦਿੱਤੀ ਤੇ ਜੇਲ ਤੋਂ ਬਾਹਰ ਕਰ ਦਿੱਤਾ।
ਜਮਾਦਾਰ ਸਿੱਖ ਭੇ ਬਿਸਮਾਏ,
ਉਹ ਜਮਾਦਾਰ ਤੇ ਭਾਈ ਜੈਤਾ ਤੇ ਭਾਈ ਗੁਰਦਿੱਤਾ ਹੈਰਾਨ ਸਨ ਵੀ ਮਹਾਰਾਜ ਕੀ ਲੀਲਾ ਰਚਣਗੇ ਹੁਣ,
ਕਿਤਨੇ ਵਿਖੇ ਸਕਲ ਚਲੇ ਆਏ।
ਇਹਨਾਂ ਨੂੰ ਸਾਧ ਸੰਗਤ ਜੀ ਪਾਤਸ਼ਾਹ ਦੇ ਸਾਰੇ ਕਰਿੰਦੇ ਅਫੀਸਰ ਵੱਡੇ ਛੋਟੇ ਆ ਗਏ।
ਮਤਮ ਸ਼ਾਹੋ ਤੇ ਤੇਗ ਪਠਾਏ,
ਬਾਦਸ਼ਾਹ ਨੇ ਤਲਵਾਰ ਭੇਜੀ ਹੈ ਖਜ਼ਾਨੇ ਚੋਂ, ਇਹੋ ਜਿਹੀ ਤਿੱਖੀ ਤਲਵਾਰ ਹੈ ਵੀ ਜੇ ਉੱਤੇ ਕੀੜੀ ਚੱਲੇ ਤੇ ਦੋ ਟੋਟੇ ਹੋ ਜਾਵੇ, ਇਹੋ ਜਿਹੀ ਤਿੱਖੀ ਤਲਵਾਰ ਹੈ ਵੀ ਜੇ ਮੱਛਰ ਬਵੇ ਤੇ ਦੋ ਟੋਟੇ ਹੋ ਜਾਵੇ। ਇਤਨੀ ਬਹੁਤ ਤਿੱਖੀ ਧਾਰਾ ਵਾਲੀ ਫੁਲਾਦੀ ਤਲਵਾਰ ਖਜ਼ਾਨੇ ਚੋਂ ਬਾਦਸ਼ਾਹ ਨੇ ਪਰਖ ਕੇ ਭੇਜੀ ਹੈ।
ਹਾਂਜੀ, ਸਤਿਗੁਰ ਕੋ ਕੀਨ ਬਖਾਨ,
ਗੁਰੂ ਸਾਹਿਬ ਨੂੰ ਆ ਕੇ ਸਾਰੇ ਵੱਡੇ ਵੱਡੇ ਕਾਜੀ ਮੁਲਾਣੇ ਬੋਲੇ,
ਜਿਮ ਤੁਮ ਕਹਿਓ ਸ਼ਾਹੋ ਸੁਨਕਾਨ।
ਹੇ ਗੁਰੂ ਜੀ, ਤੁਸੀਂ ਕਹਿੰਦੇ ਸੀ ਵੀ ਸਾਡਾ ਨਾਂ ਤੇਗ ਬਹਾਦਰ ਹੈ ਅਤੇ ਤੁਸੀਂ ਤਲਵਾਰ ਦੇ ਉੱਤੇ ਕਾਗਜ਼ ਲਪੇਟ ਕੇ ਉੱਤੇ ਧਾਗਾ ਲਪੇਟ ਕੇ ਸਾਡੀ ਧੌਣ ਤੇ ਵਾਰ ਕਰੋਗੇ, ਉਹ ਕਾਗਜ਼ ਵੀ ਨਹੀਂ ਕੱਟਿਆ ਜਾਏਗਾ, ਧਾਗਾ ਵੀ ਨਹੀਂ ਕੱਟਿਆ ਜਾਏਗਾ। ਇਹ ਗੱਲ ਹਜ਼ਰਤ ਜਾਂ ਪਨਾਹ ਬਾਦਸ਼ਾਹ ਸਲਾਮਤ ਨੇ ਸੁਣ ਕੇ,
ਅਜ਼ਮਤ ਨਾਮ ਹੇਤ ਪਤਿਆਵਨ,
ਤੁਹਾਡੇ ਨਾਮ ਦੀ ਕਰਾਮਾਤ ਦੇਖਣੀ ਹੈ। ਤੁਸੀਂ ਕਹਿੰਦੇ ਸੀ ਵੀ ਅਸੀਂ ਤੇਗ ਬਹਾਦਰ ਹਾਂ, ਤੇਗ ਸਾਡੀ ਗਰਦਨ ਨਹੀਂ ਕੱਟ ਸਕਦੀ, ਬਲਕਿ ਤੇਗ ਦੇ ਉੱਤੇ ਲੱਗਾ ਹੋਇਆ ਧਾਗਾ ਜਾਂ ਤੇਗ ਦੇ ਉੱਤੇ ਲੱਗਿਆ ਹੋਇਆ ਕਾਗਜ਼ ਵੀ ਨਹੀਂ ਕੱਟਿਆ ਜਾ ਸਕਦਾ, ਇਹ ਪਰਖਣ ਵਾਸਤੇ।
ਨਰ ਬ੍ਰਿੰਦਨ ਕੋ ਕੀਨ ਪਠਾਵਨ,
ਇਹ ਸਾਰੇ ਵੱਡੇ ਵੱਡੇ ਅਫੀਸਰ ਵੱਡੇ ਵੱਡੇ ਸਿਪਾਹ ਸਲਾਰ ਬਾਦਸ਼ਾਹ ਦੇ ਮੰਤਰੀ ਵਜ਼ੀਰ ਆਏ ਹਨ।
ਕਿਉ ਨਾਹਕ ਨਿਜ ਪ੍ਰਾਣ ਬਿਨਾ ਸੋਹੋ,
ਹੇ ਗੁਰੂ ਜੀ ਤੁਸੀਂ ਬਿਨਾਂ ਮਤਲਬ ਆਪਣੀ ਜਾਨ ਕਿਉਂ ਗੁਆਉਣ ਲੱਗੇ ਹੋ, ਇਹਦੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ, ਜਦੋਂ ਕੋਈ ਤਲਵਾਰ ਮਾਰੇਗਾ ਤੇ ਤੁਹਾਡੀ ਗਰਦਨ ਉਤਰ ਜਾਏਗੀ।
ਮਾਨੋ ਸ਼ਰਾ ਜੋ ਜੀਅਨ ਬਿਲਾਸੋਹੋ,
ਤੁਸੀਂ ਸ਼ਰਾ ਨੂੰ ਮੰਨ ਲਓ ਤੇ ਆਰਾਮ ਨਾਲ ਜ਼ਿੰਦਗੀ ਜੀਵੋ, ਇਹ ਕਰਾਮਾਤ ਨਾ ਦਿਖਾਓ ਜਿਹੜੀ ਤੁਸੀਂ ਦਿਖਾਣ ਲੱਗੇ ਹੋ, ਇਹਦੇ ਵਿੱਚ ਖਤਰਾ ਹੈ।
ਕਹਿਓ ਗੁਰੂ ਇਹ ਤੇਗ ਜੋ ਹੈ,
ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿਣ ਲੱਗੇ ਮੁਸਕਰਾ ਕੇ, ਕਹਿੰਦੇ ਬਾਦਸ਼ਾਹ ਦੀ ਆ ਜਿਹੜੀ ਤੁਸੀਂ ਤਲਵਾਰ ਚੁੱਕੀ ਫਿਰਦੇ ਹੋ,
ਨਹਿ ਕਾਗਜ਼ ਕੋ ਛੇਦ ਸਕਿਆ ਹੈ,
ਇਹਦੇ ਕਾਗਜ਼ ਵੀ ਨਹੀਂ ਕੱਟ ਸਕਦੀ, ਸਾਨੂੰ ਕੀ ਕੱਟੇਗੀ। ਕਹਿਣ ਦਾ ਮਤਲਬ ਸੀ ਵੀ ਤੁਹਾਡੀ ਕੀ ਮਜਾਲ ਹੈ, ਗੁਰੂ ਨਾਨਕ ਦੀ ਜੋਤ ਨੂੰ ਕੱਟ ਜਾਓ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਪ੍ਰਤੀਕ ਸਨ, ਕੁਝ ਗੱਲਾਂ ਵਿਚ ਰਾਜ ਛੁਪੇ ਹੁੰਦੇ ਨੇ ਮਹਾਂਪੁਰਸ਼ਾਂ ਦੇ, ਤੇ ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਦੀ ਜ਼ੁਲਮੀ ਤੇਗ ਨੂੰ ਚੈਲੰਜ ਕਰ ਰਹੇ ਨੇ, ਕਹਿੰਦੇ ਤੁਹਾਡੀ ਤੇਗ ਵਿਚ ਕਿਆ ਮਜਾਲ ਹੈ, ਇਹਦੇ ਕਾਗਜ਼ ਵੀ ਨਹੀਂ ਕੱਟ ਸਕਦੀ, ਇਹ ਸਾਨੂੰ ਕੀ ਮਾਰੇਗੀ। ਹਾਂਜੀ,
ਅਮਰੋ ਕਹਿਓ ਸੱਚ ਹੀ ਜਾਣੋ,
ਸਾਡਾ ਕਿਹਾ ਸੱਚ ਜਾਣ ਲੋ, ਵੇਖ ਲੋ ਜਮਾ ਕੇ। ਹਾਂਜੀ,
ਨਹਿ ਪ੍ਰਤੀਤ ਤੋਂ ਪਰਖਣ ਠਾਨੋ,
ਜੇ ਨਹੀਂ ਵਿਸ਼ਵਾਸ ਆਉਂਦਾ ਤੇ ਪਰਖ ਲੋ, ਆ ਵੇਖੋ ਤੁਹਾਡੇ ਸਾਹਮਣੇ ਤਲਵਾਰ, ਤੁਸੀਂ ਆਪਣੇ ਮਤਲਬ ਦੀ ਵਧੀਆ ਤੋਂ ਵਧੀਆ ਲੈ ਕੇ ਆਏ ਹੋ, ਤੇ ਕਾਗਜ਼ ਲਪੇਟੋ ਉੱਤੇ ਧਾਗਾ ਲਪੇਟੋ, ਤੇ ਚੰਗੇ ਵਿਦਿਆਵਾਨ ਸ਼ਸਤਰ ਵਿਦਿਆ ਦਾ ਕੋਈ ਮਾਹਰ ਬੰਦਾ ਉਹਦੇ ਕੋਲ ਸਾਡੀ ਧੌਣ ਤੇ ਵਾਰ ਕਰਵਾਓ।
ਤਬਹਿ ਪਿੰਜਰੇ ਦਵਾਰ ਉਘਾਰਾ,
ਸਾਧ ਸੰਗਤ ਜੀ ਪਿੰਜਰੇ ਦਾ ਦਰਵਾਜਾ ਖੋਲਿਆ ਗਿਆ। ਹਾਂਜੀ,
ਨਿਕਸੈ ਵਹਿਰ ਵਿਗਿਆਨ ਉਦਾਰਾ,
ਬ੍ਰਹਮ ਗਿਆਨ ਦੇ ਮਾਲ ਸਵਾਮੀ, ਵਿਗਿਆਨ ਇੱਕ ਗਿਆਨ ਹੁੰਦਾ ਇੱਕ ਵਿਗਿਆਨ ਹੁੰਦਾ, ਗਿਆਨ ਹੁੰਦਾ ਸਮਾਨਿਆ ਜਿਹੜਾ ਪਦਾਰਥਾਂ ਦਾ ਹੁੰਦਾ, ਵਿਗਿਆਨ ਹੁੰਦਾ ਜਿਹੜਾ ਵਿਸ਼ੇਸ਼ ਗਿਆਨ ਆਤਮਾ ਦਾ ਹੁੰਦਾ। ਸੋ ਇੱਕ ਤਾਂ ਆਹ ਵਿਗਿਆਨ ਕਹਿੰਦੇ ਜਿਹੜਾ ਦੁਨਿਆਵੀ ਤੌਰ ਤੇ, ਇਹ ਵਿਗਿਆਨ ਨਹੀਂ ਹੁੰਦਾ, ਵਿਗਿਆਨ ਹੁੰਦਾ ਜਿਹੜਾ ਵਿਸ਼ੇਸ਼ ਗਿਆਨ ਹੋਵੇ, ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਹੈ। ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਤੋਂ ਬਾਹਰ ਨਿਕਲੇ ਹਾਂ।
ਹੁਣ ਕਾਰਾਗ੍ਰਹਿ ਕੋ ਵੱਡ ਪੌਰ,
ਤੇ ਫਿਰ ਜੇਲ ਦਾ ਦਰਵਾਜ਼ਾ ਕੋਤਵਾਲੀ ਦਾ ਖੁੱਲਿਆ ਹੈ। ਹਾਂਜੀ,
ਸੋ ਨਿਕਸੇ ਸੋਢੀ ਸਿਰ ਮੋਰ,
ਸੋਢੀ ਸਿਰ ਮੋਰ ਸੱਚੇ ਪਾਤਸ਼ਾਹ ਜੀ 11 ਨਵੰਬਰ 1675 ਮਗਰ ਸੁਦੀ ਪੰਚਮੀ, ਸਾਧ ਸੰਗਤ ਜੀ 1732 ਬਿਕਰਮੀ ਨੂੰ ਦਿੱਲੀ ਦੀ ਕੋਤਵਾਲੀ ਦੇ ਦਰਵਾਜ਼ੇ ਚੋਂ ਬਾਹਰ ਆ ਰਹੇ ਹਨ।
ਲੋਕ ਹਜ਼ਾਰੋਂ ਸੁਣ ਸੁਣੇ ਆਏ,
ਹਜ਼ਾਰਾਂ ਲੋਕ ਦਿੱਲੀ ਦੇ ਦੇਖਣ ਵਾਸਤੇ ਚਾਂਦਨੀ ਚੌਂਕ ਚ ਇਕੱਠੇ ਹੋ ਗਏ ਹਨ।
ਦੂਰ ਦੂਰ ਸਭ ਬਰਜ ਹਟਾਏ,
ਫੌਜਾਂ ਨੇ, ਸਿਪਾਹੀਆਂ ਨੇ, ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਦੂਰ ਦੂਰ ਬਰਜ ਕਰਕੇ ਰੋਕਿਆ ਹੈ। ਲੋਕ ਕੋਠਿਆਂ ਦੇ ਚੜੇ ਹੋਏ ਹਨ, ਗਲੀਆਂ ਬਾਜ਼ਾਰਾਂ ਵਿਚ ਖੜੇ ਹਨ, ਸਾਰੇ ਪਾਸੇ ਹੈਰਾਨੀ ਹੈ।
ਹਿੰਦੂ ਬ੍ਰਿੰਦ ਤੁਰਕ ਸਮੁਦਾਇ,
ਹਜ਼ਾਰਾਂ ਹਿੰਦੂ ਹਜ਼ਾਰਾਂ ਮੁਸਲਮਾਨ ਇਹ ਤਮਾਸ਼ਾ ਦੇਖਣ ਆਏ ਹਨ।
ਭਰੇ ਬਾਜ਼ਾਰ ਵਿਖੇ ਸਮੁਦਾਇ,
ਬਾਜ਼ਾਰ ਭਰੇ ਪਏ ਹਨ ਸਾਧ ਸੰਗਤ ਜੀ, ਬਾਜ਼ਾਰਾਂ ਵਿਚ ਲੋਕ ਫਿਰਦੇ ਦੇਖਣ ਵਾਸਤੇ ਅੱਜ ਕੀ ਭਾਣਾ ਵਰਤੇਗਾ।
ਨਿਕਟ ਕੂਪ ਲੱਗ ਤਿਸ ਥਲ ਗਏ,
ਸ੍ਰੀ ਗੁਰਦੁਆਰਾ ਸੀਸਗੰਜ ਸਾਹਿਬ ਥੱਲੇ ਤੁਸੀਂ ਜਾਓ, ਇਕ ਪੁਰਾਤਨ ਖੂਹ ਹੈ, ਉਸ ਖੂਹ ਦੇ ਦਰਸ਼ਨ ਕਰੋ, ਉਹਦਾ ਜਲ ਛਕੋ। ਸੰਸਾਰ ਵਿਚ ਸਾਧ ਸੰਗਤ ਜੀ ਇਹੋ ਜਿਹਾ ਜਲ ਨਹੀਂ ਮਿਲੇਗਾ ਤੁਹਾਨੂੰ ਕਿਤੇ, ਇਹੋ ਜਿਹਾ ਆਨੰਦ ਆਉਂਦਾ, ਇਹੋ ਜਿਹੀ ਝਰਨਾਹਟ ਛਿੜਦੀ ਹੈ ਨਾ ਸਾਰੇ ਸਰੀਰ ਵਿਚ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਕਲਾ ਵਰਤਦੀ ਉਸ ਜਲ ਨੂੰ ਛਕ ਕੇ। ਅਸੀਂ ਕਈ ਵਾਰੀ ਮਹਿਸੂਸ ਕੀਤਾ ਇਹੋ ਜਿਹੀ ਉੱਥੇ ਕਲਾ ਹੈ, ਉਸ ਜਲ ਦੇ ਉੱਤੇ ਨਾਲ ਸੱਚੇ ਪਾਤਸ਼ਾਹ ਇਸ਼ਨਾਨ ਕੀਤਾ ਹੈ। ਹਾਂਜੀ,
ਜਲ ਨਿਕਸਾਇਓ ਮੱਜਨ ਕੀਏ,
ਜਲ ਕੱਢ ਕੇ ਖੂਹ ਦੇ ਵਿਚੋਂ ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਕੀਤਾ ਹੈ।
ਜਪਜੀ ਪਾਠ ਕਰਨ ਪੁੰਨ ਲਾਗੇ,
ਫਿਰ ਕਹਿਣ ਲੱਗੇ ਅਸੀਂ ਹੁਣ ਜਪਜੀ ਸਾਹਿਬ ਦਾ ਪਾਠ ਕਰਾਂਗੇ। ਸਮਾਣੇ ਦਾ ਜਲਾਲੂਦੀਨ ਜਲਾਦ ਤਲਵਾਰ ਲੈ ਕੇ ਖੜਾ ਹੈ, ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਜਪਜੀ ਸਾਹਿਬ ਦਾ ਭੋਗ ਪਾਵਾਂਗੇ, ਅਸੀਂ ਪਰਮੇਸ਼ਰ ਦੇ ਚਰਨਾਂ ਦੇ ਸੀਸ ਝੁਕਾਵਾਂਗੇ, ਤੇ ਜਦੋਂ ਅਸੀਂ ਧੌਣ ਉੱਚੀ ਕਰਾਂਗੇ ਉਸ ਵੇਲੇ ਤੂੰ ਤਲਵਾਰ ਦਾ ਵਾਰ ਕਰ ਦਵੀਂ।
ਬੈਠੇ ਹੁਤੋ ਬਿਰਚ ਕਿਸੇ ਆਗੇ,
ਉਥੇ ਇਕ ਦਰਖਤ ਹੁੰਦਾ ਸੀ ਬੋਰਡ ਦਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦੇਖਿਆ ਕਿ ਅਸੀਂ ਆਪ ਦੇਖਿਆ ਬੋਰਡ ਦਾ ਦਰਖਤ, ਤੇ ਇੱਥੇ ਥੱਲੇ ਫੁੱਟ ਨੋਟ ਦਿੱਤਾ ਕਿ ਇਹ ਬ੍ਰਿਸ਼ ਬੋਰਡ ਦਾ ਸੀ ਜੋ ਇਸ ਸਮੇਂ ਤੱਕ ਹਰਿਆ ਰਿਹਾ ਹੈ, ਪਰ ਪਿਛਲੇ ਸਾਲ 1930 ਦੇ ਵਿਚ ਸੁੱਕ ਗਿਆ ਹੈ। 1930 ਦੇ ਵਿਚ ਜਦੋਂ ਦੁਬਾਰਾ ਗੁਰਦੁਆਰਾ ਬਣਾਉਣ ਲੱਗੇ ਤੇ ਉਹ ਸੁੱਕ ਗਿਆ, ਯਾਨੀ ਹੁਣ ਕਹਿ ਸਕਦੇ ਹਾਂ ਵੀ 88 ਸਾਲ ਹੋ ਗਏ ਨੇ ਜਾਂ 90 ਸਾਲ ਹੋ ਗਏ ਨੇ ਉਸ ਬੋਰਡ ਦੇ ਦਰਖਤ ਨੂੰ ਖਤਮ ਹੋਇਆ ਸੁੱਕਿਆ ਨੂੰ। ਅੱਜ ਤੋਂ 90 ਸਾਲ ਪਹਿਲਾਂ ਉਹ ਬੋਰਡ 100 ਸਾਲ ਪਹਿਲਾਂ ਮੌਜੂਦ ਸੀਗਾ, ਭਾਈ ਵੀਰ ਸਿੰਘ ਜੀ ਨੇ ਚੰਗੀ ਤਰ੍ਹਾਂ ਦਰਸ਼ਨ ਕੀਤੇ, ਹੋ ਸਕਦਾ ਸਾਡੇ ਕਈ ਬਜ਼ੁਰਗਾਂ ਨੇ ਕੀਤੇ ਹੋਣ, ਪਰ ਹੁਣ 90 ਸਾਲ ਹੋ ਗਏ, 1930 ਤੋਂ ਬਾਅਦ ਦਰਸ਼ਨ ਨਹੀਂ ਹੋਏ। ਬੋਰਡ ਦਾ ਬੂਟਾ ਸੀ ਬੜਾ ਪੁਰਾਣਾ, ਉਹਦੇ ਥੱਲੇ ਸੱਚੇ ਪਾਤਸ਼ਾਹ ਬੈਠੇ ਹਨ। ਹਾਂਜੀ,
ਬੈਠੇ ਹੁਤੋ ਬਿਰਚ ਤਿਸ ਆਗੇ,
ਬਿਰਚ ਦੇ ਅਗਲੇ ਪਾਸੇ ਮਹਾਰਾਜ ਚੌਂਕੜਾ ਲਾ ਕੇ ਬੈਠ ਗਏ ਨੇ ਖੂਹ ਤੇ ਇਸ਼ਨਾਨ ਕਰਨ ਤੋਂ ਬਾਅਦ।
ਕਹਿਓ ਜਬੈ ਹਮ ਸੀਸ ਨਿਵਾਏ,
ਕਹਿਣ ਲੱਗੇ ਆ ਜਲਾਦ ਜਦੋਂ ਜਪਜੀ ਸਾਹਿਬ ਦਾ ਪਾਠ ਪੂਰਾ ਹੋਵੇਗਾ ਅਸੀਂ ਪਰਮੇਸ਼ਰ ਦੇ ਚਰਨਾਂ ਚ ਸੀਸ ਨਵਾਵਾਂਗੇ। ਹਾਂਜੀ,
ਤਬ ਦੇਖੋ ਤੁਮ ਤੇਗ ਚਲਾਏ,
ਉਸ ਵੇਲੇ ਤੂੰ ਆਪਣੀ ਤਲਵਾਰ ਦਾ ਵਾਰ ਕਰੀ, ਫਿਰ ਦੇਖੀ ਕਿ ਤੇਗ ਬਹਾਦਰ ਦੀ ਕਰਾਮਾਤ ਕਿਆ ਹੈ, ਤੇਗ ਬਹਾਦਰ ਇਹ ਨਾਮ, ਇਸ ਨਾਮ ਚ ਕੀ ਸ਼ਕਤੀ ਹੈ, ਇਸ ਨਾਮ ਦੇ ਵਿਚ ਕਿਆ ਕਲਾ ਹੈ, ਉਹ ਤੁਹਾਨੂੰ ਪਤਾ ਲੱਗ ਜਾਏਗਾ, ਤੁਸੀਂ ਸਾਰੇ ਦੇਖ ਲਿਆ ਜੇ। ਹਾਂਜੀ,
ਇਮ ਕਹ ਸਤਿਗੁਰ ਤਰਵਰ ਤਰੇ,
ਇਸ ਤਰ੍ਹਾਂ ਕਹਿ ਕੇ ਚੌਂਕੜਾ ਮਾਰ ਲਿਆ ਬੋਰਡ ਦੇ ਦਰਖਤ ਥੱਲੇ,
ਬੈਠ ਅਡੋਲ ਪਾਠ ਜਪ ਕਰੇ,
ਬੜੇ ਅਡੋਲ ਇਕ ਮਨ ਇਕ ਚਿਤ ਹੋ ਕੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ।
ਮਗਰ ਪੰਚਮੀ ਸੁਧੀ ਪਛਾਨੋ,
ਮਗਰ ਦੀ ਪੰਚਮੀ, ਮਗਰ ਸੁਧੀ ਪੰਚਮੀ ਦਾ ਦਿਹਾੜਾ ਸੀ,
ਸੁਰਗਵਾਰ ਤਬਹਿ ਪਹਿਚਾਨੋ,
ਤੇ ਵੀਰਵਾਰ ਦਾ ਦਿਨ ਸੀਗਾ। ਹਾਂਜੀ,
ਸੰਮਤ 1732
ਔਰ 1732 ਬਿਕਰਮੀ ਸੀ, ਅੰਗਰੇਜ਼ੀ ਡੇਟਾਂ ਦੇ ਹਿਸਾਬ ਨਾਲ 11 ਨਵੰਬਰ 1675 ਈਸਵੀ ਸੀ। ਹਾਂਜੀ,
ਭਾਣਾ ਵਰਤਾਇਓ ਜਗਤੀਸ਼ਾ,
ਇਹ ਮੇਰੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਣਾ ਵਰਤਾਉਣ ਲੱਗੇ ਨੇ, ਕੌਤਕ ਕਰਨ ਲੱਗੇ ਨੇ ਸੱਚੇ ਪਾਤਸ਼ਾਹ, ਐਸਾ ਸਾਕਾ ਕਰਨ ਲੱਗੇ ਨੇ ਜਿਹਦੇ ਨਾਲ ਦਾ ਸੰਸਾਰ ਚ ਕੋਈ ਸਾਕਾ ਕਿਸੇ ਪੀਰ ਪੈਗੰਬਰ ਅਵਤਾਰ ਔਲੀਏ ਤੋਂ ਹੋਇਆ ਹੀ ਨਹੀਂ।
ਸੀਸ ਦਿਓ ਪਰ ਸਿਰਰ ਨਾ ਦੀਨਾ,
ਇਹ ਉਹ ਮਹਾਨ ਸਾਕਾ ਹੈ ਜਿਹਦੇ ਬਾਰੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿਨੋ ਬੜੋ ਕਲੂ ਮੈਂ ਸਾਕਾ, ਕਲਯੁਗ ਚ ਬੜਾ ਵੱਡਾ ਸਾਕਾ ਕੀਤਾ, ਸੀਸ ਦੀਆ ਪਰ ਸਿਰ ਨਾ ਦੀਆ, ਧਰਮ ਹੇਤ ਸਾਕਾ ਜਿਨ ਕੀਆ। ਹਾਂਜੀ,
ਧਰਮ ਸੋ ਰਾਖਿਓ ਸਰਬ ਪ੍ਰਵੀਨਾ,
ਆਪਣਾ ਧਰਮ ਰੱਖ ਲਿਆ, ਧਰਮ ਦੇ ਵਾਸਤੇ ਆਪਣਾ ਸੀਸ ਦੇ ਦਿੱਤਾ। ਹਾਂਜੀ,
ਧਰਿਓ ਦੁਪਹਿਰਾ ਜਬ ਇਕ ਘੜੀ,
ਜਦੋਂ ਸਾਧ ਸੰਗਤ ਜੀ ਇਕ ਘੜੀ ਦੁਪਹਿਰਾ ਢਲਣ ਲੱਗਾ,
ਜਪਜੀ ਪਠਤ ਸਪੂਰੀ ਕਰੀ,
ਸ੍ਰੀ ਜਪਜੀ ਸਾਹਿਬ ਦਾ ਪਾਠ ਬੜੇ ਆਰਾਮ ਨਾਲ ਕੀਤਾ, ਬੜੀ ਸੁਰ ਦੇ ਵਿਚ ਕੀਤਾ, ਬੜੇ ਆਨੰਦ ਵਿਚ ਕੀਤਾ। ਏਤ ਰਾਹ ਪਤ ਪੌੜੀਆਂ ਚੜੀਏ ਹੋਏ 21, ਇਹ ਜਪਜੀ ਸਾਹਿਬ ਦੀਆਂ ਪੌੜੀਆਂ ਸੱਚਖੰਡ ਤੱਕ ਪਹੁੰਚਾਉਂਦੀਆਂ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਸੁਰਤ ਚੜਦੀ ਗਈ ਤੇ ਜਦੋਂ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਸੱਚੇ ਪਾਤਸ਼ਾਹ ਜਪਜੀ ਸਾਹਿਬ ਸੰਪੂਰਨ ਕੀਤਾ। ਅਖੀਰਲੀਆਂ ਪੰਕਤੀਆਂ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਭੋਗ ਪਾਏ ਜਬ ਸੀਸ ਨਿਵਾਇਓ
ਸ੍ਰੀ ਜਪਜੀ ਸਾਹਿਬ ਦਾ ਭੋਗ ਪੈ ਗਿਆ। ਜਦੋਂ ਮਹਾਰਾਜ ਜੀ ਨੇ ਸੀਸ ਅਕਾਲ ਪੁਰਖ ਦੇ ਚਰਨਾਂ ਵਿਚ ਨਿਭਾਇਆ,
ਹੁਣ ਉਪਰ ਕੋ ਜਬਹ ਉਠਾਇਓ,
ਜਦੋਂ ਫਿਰ ਸੀਸ ਨਵਾ ਕੇ ਮੱਥਾ ਟੇਕ ਕੇ ਉਪਰ ਨੂੰ ਸੀਸ ਕੀਤਾ,
ਸੱਯਦ ਤਬ ਕਰਕੇ ਬਲ ਬਾਹੁ
ਸੁਮਾਣੇ ਦੇ ਸੱਯਦ ਜਲਾਲੂਦੀਨ ਨੇ ਬੜੇ ਜ਼ੋਰ ਦੇ ਨਾਲ
ਤੇਗ ਪ੍ਰਹਾਰ ਤਾਕ ਗੁਰ ਮਾਹੂ
ਮਹਾਰਾਜ ਸਾਹਿਬ ਜੀ ਦੀ ਗਰਦਨ ਦਾ ਨਿਸ਼ਾਨਾ ਲੈ ਕੇ ਭਰਵਾਂ ਵਾਰ ਤਲਵਾਰ ਦਾ ਕੀਤਾ।
ਕਰੀ ਚਲਾਵਨ ਗਈ ਨਾ ਤਾਹੇ ਲਓ,
ਉਹਨੇ ਤਲਵਾਰ ਬੜੇ ਜ਼ੋਰ ਨਾਲ ਛੱਡੀ ਉਹਨੇ, ਪਰ ਉਹ ਤਲਵਾਰ ਸਤਿਗੁਰਾਂ ਦੀ ਗਰਦਨ ਤੱਕ ਅਜੇ ਅਪੜੀ ਨਹੀਂ ਸੀ।
ਧੜ ਤੇ ਸਿਰ ਉਤਰਿਓ ਗੁਰ ਪਹਿਲੋ,
ਮਹਾਰਾਜ ਸਾਹਿਬ ਦਾ ਸੀਸ ਧੜ ਤੋਂ ਪਹਿਲਾਂ ਹੀ ਵੱਖਰਾ ਹੋ ਗਿਆ। ਆਪਣੀ ਖੇਡ ਵਰਤਾਣੀ ਸੀ, ਉਹ ਤਾਂ ਲੀਲਾ ਕਰਨੀ ਸੀ, ਦੱਸਣਾ ਸੀ ਵੀ ਤੁਸੀਂ ਸਾਨੂੰ ਕੌਣ ਮਾਰਨ ਵਾਲੇ ਹੋ, ਉਹ ਪਰਮੇਸ਼ਰ ਅਕਾਲ ਪੁਰਖ ਨੂੰ ਕੌਣ ਮਾਰ ਸਕਦਾ, ਉਹ ਆਪ ਕਰਤੇ ਪੁਰਖ ਨੇ, ਇਹ ਸੰਸਾਰ ਉਹਨਾਂ ਦਾ ਬਣਾਇਆ ਹੋਇਆ ਰਚਿਆ ਹੋਇਆ, ਜਿਹੜਾ ਪਰਮੇਸ਼ਰ ਆਪ ਹੈ ਉਹਨੂੰ ਕੋਈ ਬੰਦਾ ਮਾਰ ਸਕਦਾ, ਕੋਈ ਉਹਦਾ ਨੁਕਸਾਨ ਕਰ ਸਕਦਾ, ਉਹਦਾ ਦੋਵਾਂ ਸਿਰਿਆਂ ਕਾ ਆਪ ਸੁਆਮੀ, ਖੇਲ ਬਿਕਸ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ, ਦੂਜਾ ਕੌਣ ਹੈ, ਕੌਣ ਮਾਰ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਉਹਦਾ ਖੇਡ ਲੀਲਾ ਰਚਨੀ ਸੀ ਰਚ ਦਿੱਤੀ ਹੈ। ਹਾਂਜੀ,
ਫੋਕੋ ਵਾਰ ਝਟਕ ਭੁਜ ਭਰੀ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਤਲਵਾਰ ਮਾਰਨ ਵਾਲੇ ਦੀ ਬਾਂਹ ਨੂੰ ਝਟਕਾ ਵੱਜਾ, ਇੰਜ ਮਹਿਸੂਸ ਹੋਇਆ ਵੀ ਮੇਰੀ ਤਲਵਾਰ ਦਾ ਵਾਰ ਤੇ ਫੋਕਾ ਗਿਆ। ਇੱਕ ਕਿਸੇ ਚੀਜ਼ ਤੇ ਵਾਰ ਕਰੀਏ ਨਾ ਉਹਦਾ ਅਹਿਸਾਸ ਵੱਖਰਾ ਹੁੰਦਾ, ਇੱਕ ਏਦਾਂ ਹੀ ਹਵਾ ਵਿਚ ਵਾਰ ਕਰੀਏ ਉਹਦਾ ਅਹਿਸਾਸ ਵੱਖਰਾ ਹੁੰਦਾ। ਜਲਾਦ ਦੀ ਤਲਵਾਰ ਚੱਲੀ ਹੈ ਪਰ ਉਹਦੀ ਬਾਂਹ ਨੂੰ ਝਟਕਾ ਇਉਂ ਲੱਗਾ ਵੀ ਤਲਵਾਰ ਕਿਸੇ ਜਗ੍ਹਾ ਤੇ ਜਾ ਕੇ ਟਕਰਾਈ ਨਹੀਂ, ਸੀਸ ਬਿਨਾਂ ਮੇਰੇ ਵਾਰ ਦੇ ਉਤਰਿਆ ਹੈ। ਹਾਂਜੀ,
ਲੱਗੀ ਨਾ ਗਰੀਵਾ ਮਹਿ ਉੜ ਧਰੀ,
ਗਰਦਨ ਤੇ ਤਲਵਾਰ ਮੇਰੀ ਗਈ ਨਹੀਂ, ਪਹਿਲਾਂ ਸੀਸ ਉਤਰ ਗਿਆ ਹੈ। ਹਾਂਜੀ,
ਉਡਿਓ ਸੀਸ ਹੋਏ ਅੰਤਰ ਧਿਆਨਾ,
ਚਾਂਦਨੀ ਚੌਂਕ ਵਿਚ ਸੀਸ ਅੰਤਰ ਧਿਆਨ ਹੋ ਗਿਆ, ਗੁਪਤ ਹੋ ਗਿਆ, ਭਾਈ ਸਾਹਿਬ ਭਾਈ ਜੈਤੇ ਦੀ ਝੋਲੀ ਜਾ ਪਿਆ।
ਉਹ ਅੰਧੇਰੀ ਧੂਲ ਮਹਾਨਾ,
ਬੜੀ ਭਾਰੀ ਅੰਧੇਰੀ ਚੱਲੀ, ਤੂਫਾਨ ਚੱਲਿਆ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ, ਮਿੱਟੀ ਤੇ ਕਣ ਬਹੁਤ ਸਾਰੇ ਕੰਕਰ ਬਜਰੀ ਰੇਤਾ ਉੱਡਣ ਲੱਗ ਪਿਆ ਤੇ ਸਾਰਿਆਂ ਤੁਰਕਾਂ ਦੀਆਂ ਅੱਖਾਂ ਚ ਪੈ ਗਿਆ।
ਸਭ ਕੇ ਮੂੰਦੇ ਬਿਲੋਚਨ ਐਸੇ,
ਐਸੀ ਹਨੇਰੀ ਚੱਲੀ ਚਾਂਦਨੀ ਚੌਂਕ ਵਿਚ, ਕਿਸੇ ਦੀਆਂ ਵੀ ਅੱਖਾਂ ਚ ਦੇਖਣਾ, ਸਭ ਦੀਆਂ ਅੱਖਾਂ ਚ ਦੇਖਣਾ ਬੰਦ ਹੋ ਗਿਆ।
ਕਛੂ ਬਿਲੋਕਿਓ ਜਾਏ ਨਾ ਜੈਸੇ,
ਕੁਛ ਨਹੀਂ ਦਿਸਦਾ, ਹੱਥ ਨੂੰ ਹੱਥ ਨਹੀਂ ਦਿਸਦਾ।
ਹਾਏ ਹਾਏ ਸਭ ਤੇ ਛਿਨ ਕੀਨਾ,
ਹਾਹਾਕਾਰ ਮੱਚ ਗਈ, ਹਾਏ ਹਾਏ ਹੋ ਗਈ ਉਸ ਵੇਲੇ ਸਾਰੇ ਸ਼ਹਿਰ ਦੇ ਵਿਚ,
ਵੱਡ ਅਪਰਾਧ ਤੁਰਕ ਪਤ ਲੀਨਾ,
ਸਾਰਿਆਂ ਦੇ ਮੂੰਹ ਤੋਂ ਇੱਕੋ ਹੀ ਆਵਾਜ਼ ਆਈ ਕਿ ਔਰੰਗਜ਼ੇਬ ਦਾ ਬੇੜਾ ਗਰਕ ਹੋ ਗਿਆ, ਬੜਾ ਵੱਡਾ ਅਪਰਾਧ, ਬੜਾ ਵੱਡਾ ਗੁਨਾਹ ਇਹਨੇ ਆਪਣੇ ਸਿਰ ਲੈ ਲਿਆ ਹੈ।
ਧਰਕ ਉੱਠੀ ਸਭ ਤਬ ਕੀ, ਧਰਕ ਉੱਠੀ ਤਬ ਕੀ ਸਭ ਛਾਤੀ,
ਉਸ ਵੇਲੇ ਸਾਰਿਆਂ ਦੀ ਛਾਤੀ ਧੜਕਣ ਲੱਗ ਪਈ। ਪਾਪ ਵਿਚ ਇਕ ਪ੍ਰਤੱਖ ਕਲਾ ਹੈ, ਪਾਪ ਦੀ ਵੀ ਇਕ ਸ਼ਕਤੀ ਹੁੰਦੀ ਹੈ, ਪਾਪ ਕਰਨ ਵੇਲੇ ਦਿਲ ਧੜਕਦਾ ਹੈ, ਪਾਪ ਕਰਨ ਵੇਲੇ ਬੰਦੇ ਦਾ ਕਾਲਜਾ ਕੰਬਦਾ ਹੈ। ਦਿੱਲੀ ਦੇ ਲਾਲ ਕਿਲੇ ਦੀਆਂ ਕੰਧਾਂ ਕੰਬ ਗਈਆਂ, ਚਾਂਦਨੀ ਚੌਂਕ ਕੰਬ ਗਿਆ, ਪਾਪੀਆਂ ਦੀਆਂ ਛਾਤੀਆਂ ਦਹਿਲ ਗਈਆਂ। ਹਾਂਜੀ,
ਲਖਿਓ ਹਿਰਦੇ ਭਾਵ ਵੱਡ ਉਤਪਾਤੀ,
ਸਭ ਨੂੰ ਅਹਿਸਾਸ ਹੋ ਗਿਆ ਵੀ ਬੜਾ ਵੱਡਾ ਉਤਪਾਤ ਹੋ ਗਿਆ, ਬੜਾ ਵੱਡਾ ਗਲਤ ਕੰਮ ਕਰ ਬੈਠੇ ਆ, ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਤੋਂ। ਹਾਂਜੀ,
ਤੇ ਸਿੱਖ ਕੀ ਝੋਲੀ ਸਿਰ ਆਇਓ,
ਭਾਈ ਜੈਤੇ ਦੀ ਝੋਲੀ ਚ ਮਹਾਰਾਜ ਦਾ ਸੀਸ ਆ ਗਿਆ।
ਤ੍ਰਸਤ ਹੋਏ ਤਿੰਨ ਭੱਲੇ ਛੁਪਾਇਓ,
ਤੇ ਭਾਈ ਜੈਤੇ ਨੇ ਬੜੀ ਫੁਰਤੀ ਨਾਲ ਉਥੋਂ ਸੀਸ ਛੁਪਾ ਕੇ ਚਾਲੇ ਪਾ ਦਿੱਤੇ।
ਹਟ ਕਿਸ ਹੂੰ ਕੀ ਦਿਸ਼ ਨਾ ਦੇਖਾ,
ਤੇ ਕਿਸੇ ਪਾਸੇ ਮੁੜ ਕੇ ਦੇਖਿਆ ਨਹੀਂ, ਬਸ ਫਿਰ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਤੈਨੂੰ ਕੋਈ ਰੋਕ ਨਹੀਂ ਸਕੇਗਾ, ਭਾਈ ਜੈਤਾ ਜੀ ਉਥੋਂ ਚੱਲ ਪਏ ਹਨ।
ਨਿਕਸਿਓ ਪੁਰਤੇ ਸ਼ੀਘਰ ਵਿਸ਼ੇਸ਼ਾ,
ਬੜੀ ਫੁਰਤੀ ਦੇ ਨਾਲ ਭਾਈ ਜੈਤਾ ਜੀ ਦਿੱਲੀਓਂ ਨਿਕਲੇ ਹਨ।
ਜਿਤਿਕ ਬੇਗ ਬੱਪ ਮਹਿ ਬਲ ਜੇਤਾ।
ਜਿੰਨਾ ਕੇ ਸਰੀਰ ਵਿਚ ਬਲ ਸੀ ਉਹਦੇ ਨਾਲ ਤੁਰੇ ਘੋੜਾ ਛੱਡ ਦਿੱਤਾ, ਕਿਉਂਕਿ ਘੋੜੇ ਤੇ ਜਾਣ ਲੱਗਿਆ ਸ਼ੱਕ ਦੀ ਗੁੰਜਾਇਸ਼ ਜ਼ਿਆਦਾ ਸੀ, ਰਾਹ ਬਦਲ ਕੇ ਜਾਣਾ ਸੀ। ਸਾਧ ਸੰਗਤ ਜੀ ਜਿੱਥੇ ਲਾਲ ਕਿਲ੍ਹਾ ਹੈ ਉਥੋਂ ਜਿਹੜਾ ਪੰਜਾਬ ਜੀ ਟੀ ਰੋਡ ਜਾਂਦਾ ਹੈ, ਉਹ ਜਿਹੜਾ ਰਿੰਗ ਰੋਡ ਹੈ ਨਾ, ਉਹਦੇ ਤੋਂ ਜਾਈਏ 10-15 ਕਿਲੋਮੀਟਰ ਇਧਰ ਆਉਣਾ ਪੈਂਦਾ। ਭਾਈ ਸਾਹਿਬ ਉਸ ਰੋਡ ਤੇ ਨਹੀਂ ਆਏ, ਸਿੱਧਾ ਹੀ ਲਾਲ ਕਿਲ੍ਹੇ ਤੋਂ ਜਮੁਨਾ ਪਾਰ ਕਰ ਗਏ। ਅੱਗੇ ਇੱਕ ਬਾਗਪਤ ਹੈ, ਜਿੱਧਰ ਬਾਗਪਤ ਇੱਕ ਮੇਠ ਵੱਲ ਵੀ ਸੜਕ ਜਾਂਦੀ ਹੈ, ਇੱਧਰ ਹਾਪੜ ਵੱਲ ਵੀ ਸੜਕ ਜਾਂਦੀ ਹੈ। ਬਾਗਪਤ ਤੋਂ ਭਾਈ ਸਾਹਿਬ ਇੱਕ ਪੜਾਅ ਕੀਤਾ, ਪਰ ਉੱਥੇ ਗੁਰਦੁਆਰਾ ਨਹੀਂ ਅਜੇ ਤੱਕ ਬਣਿਆ, ਪਰ ਇਹ ਇਤਿਹਾਸ ਵਿੱਚ ਆਉਂਦਾ ਵੀ ਬਾਗਪਤ ਭਾਈ ਸਾਹਿਬ ਰੁਕੇ। ਉਥੋਂ ਅੱਗੇ ਤਰਾਵੜੀ ਕਰਨਾਲ ਦੇ ਲਾਗੇ ਹੈ, ਤਰਾਵੜੀ ਗੁਰਦੁਆਰਾ ਸੀਸਗੰਜ ਸਾਹਿਬ ਹੈ, ਉਥੇ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਰਾਤ ਰਿਹਾ। ਉਥੋਂ ਚੱਲ ਕੇ ਅੰਬਾਲੇ ਗੁਰਦੁਆਰਾ ਸੀਸਗੰਜ ਸਾਹਿਬ ਤੁਕਲ ਸ਼ਾਹ ਦੀ ਮਸਜਿਦ ਦੇ ਲਾਗੇ ਇੱਕ ਭਾਈ ਰਾਮਦੇਵ ਚੁਲਾਇਆਂ ਦੇ ਘਰ ਸੱਚੇ ਪਾਤਸ਼ਾਹ ਦਾ ਸੀਸ ਰਾਤ ਰਿਹਾ। ਉਥੋਂ ਚੱਲ ਕੇ ਨਾਭਾ ਸਾਹਿਬ ਇੱਕ ਮੁਸਲਮਾਨ ਫਕੀਰ ਦੇ ਕੋਲ ਰਾਤ ਰਹਿ ਕੇ ਅਗਲੇ ਦਿਨ ਇਹ ਸੱਚੇ ਪਾਤਸ਼ਾਹ ਦਾ ਸੀਸ ਜਿਹੜਾ ਹੈ ਸ੍ਰੀ ਕੀਰਤਪੁਰ ਸਾਹਿਬ ਬਿਵਾਨਗੜ੍ਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਥੇ ਪਹੁੰਚ ਗਿਆ ਕਿ ਦਸਵੇਂ ਪਾਤਸ਼ਾਹ ਜੀ ਬਿਵਾਨ ਸਜਾ ਕੇ ਸੰਗਤਾਂ ਸਮੇਤ ਲੈਣ ਆਏ ਸਨ, ਉਹ ਲੈ ਕੇ ਅਨੰਦਪੁਰ ਸਾਹਿਬ ਗਏ। ਉਥੇ ਮਹਾਰਾਜ ਦੇ ਸੀਸ ਦਾ ਸੰਸਕਾਰ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਗੁਰੂ ਕੇ ਮਹਿਲਾਂ ਦੇ ਲਾਗੇ ਉਸ ਜਗ੍ਹਾ ਤੇ ਕੀਤਾ ਗਿਆ। ਦੂਸਰਾ, ਮਹਾਰਾਜ ਦੇ ਸਰੀਰ ਦੀ ਸੇਵਾ ਜਿਹੜੀ ਸੀ ਧੜ ਦੀ, ਭਾਈ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਪੁੱਤਰ ਹੇਮੂ ਨਗਾਈਏ ਹਾੜੇ ਨੂੰ ਕਿਹਾ ਵੀ ਆਪਾਂ ਸਰੀਰ ਦੀ ਸੇਵਾ ਕਰੀਏ, ਇਹ ਆਪਣਾ ਸਾਰਾ ਜਿਹੜਾ ਇਹਨਾਂ ਦਾ ਟਾਂਡਾ ਸੀਗਾ ਬਣਜਾਰਿਆਂ ਦਾ। ਭਾਈ ਸਾਹਿਬ ਸੰਤੋਖ ਸਿੰਘ ਨੇ ਲਿਖਿਆ ਵੀ 10,000 ਬਲਦ ਸਨ, ਗੱਡੀਆਂ ਸਨ, ਰੇੜੇ ਸਨ, ਗੱਡੇ ਸਨ, ਉਹ ਸਾਰੇ ਹੀ ਖੋਲ ਦਿੱਤੇ ਤੇ ਰੌਲਾ ਪਾਉਂਦੇ ਹੋਏ ਬਲਦਾਂ ਨੂੰ ਹੱਕਦੇ ਹੋਏ ਰੂਈ ਦੇ ਭਰੇ ਹੋਏ ਗੱਡੇ ਰੂਈ ਦੇ ਨਾਲ ਭਰੇ ਭਰਾਏ ਉਧਰ ਨੂੰ ਤੋਰ ਦਿੱਤੇ। ਜਦੋਂ ਚਾਂਦਨੀ ਚੌਂਕ ਚ ਆਏ ਉਹ ਇੰਨੇ ਬਲਦ ਸਨ, ਇੰਨੇ ਗੱਡੇ ਸਨ, ਇੰਨੀ ਹਨੇਰੀ ਤੂਫਾਨ ਸੀਗਾ ਬਈ ਉਹ ਕਿਸੇ ਨੂੰ ਸੁੱਝਿਆ ਹੀ ਨਹੀਂ। ਕਿਹੜੇ ਵੇਲੇ ਹੇਮੂ ਨੇ, ਨਗਾਈਏ ਨੇ, ਹਾੜੇ ਨੇ, ਚਾਰਾਂ ਪੰਜਾਂ ਭਾਈਆਂ ਨੇ ਚੱਕ ਕੇ ਜੋ ਲੱਖੀ ਸ਼ਾਹ ਦੇ ਪੁੱਤਰ ਸੀਗੇ, ਸਤਿਗੁਰਾਂ ਦਾ ਅਸੀਸ ਰੂਈ ਵਾਲੇ ਗੱਡੇ ਚ ਰੱਖ ਕੇ ਫਟਾਫਟ ਉੱਤੇ ਰੂਈ ਪਾ ਦਿੱਤੀ ਤੇ ਆਪਣੇ ਘਰ ਲਿਜਾ ਕੇ ਲੱਖੀ ਸ਼ਾਹ ਬਣਜਾਰੇ ਨੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਹੈ, ਸੱਚੇ ਪਾਤਸ਼ਾਹ ਜੀ ਦਾ ਘਰ ਦੇ ਅੰਦਰ ਰੱਖ ਕੇ ਅੰਗੀਠਾ ਚਿਣ ਕੇ ਸੰਸਕਾਰ ਕਰ ਦਿੱਤਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਰੀਰ ਦੀ ਸੇਵਾ ਲਈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ।
ਨਹਿ ਬਿਸਰਾਮ ਕੀਨ ਕਿਸ ਥਾਨਾ।
ਭਾਈ ਸਾਹਿਬ ਭਾਈ ਜੈਤਾ ਜੀ ਬੜੇ ਹੱਲੇ ਨਾਲ ਤੁਰੇ ਆਏ ਨੇ, ਰਾਹ ਵਿਚ ਰੁਕੇ ਨਹੀਂ।
ਸਿਮਰਤ ਗੁਰੂ ਗਰੀਬ ਨਿਵਾਜ।
ਗੁਰੂ ਗਰੀਬ ਨਿਵਾਜ ਨੂੰ ਯਾਦ ਕਰਦੇ ਹਨ ਤੇ ਅੱਖਾਂ ਵਿਚ ਬੈਰਾਗ ਦਾ ਜਲ ਚੱਲਦਾ ਹੈ।
ਰਾਖੋ ਨਿਜ ਦਾਸਨ ਕੀ ਲਾਜ।
ਅਰਦਾਸ ਕਰਦੇ ਮਹਾਰਾਜ ਆਪਣੇ ਦਾਸਾਂ ਦੀ ਲਾਜ ਰੱਖ ਲੋ। ਇਕ ਪਿੰਡ ਹੈ ਬੜ ਖਾਲਸਾ, ਜਦੋਂ ਤੁਸੀਂ ਦਿੱਲੀ ਜਾਓ ਦਿੱਲੀ ਤੋਂ ਕੋਈ 20-15 ਮੀਲ ਪਹਿਲਾਂ ਹੀ ਖੱਬੇ ਪਾਸੇ ਬੋਰਡ ਲੱਗਾ ਬੜ ਖਾਲਸਾ। ਇੱਕ ਵੀ ਘਰ ਸਿੱਖਾਂ ਦਾ ਉੱਥੇ ਕੋਈ ਨਹੀਂ, ਉਹ ਸਾਰੇ ਸਹਿਜਧਾਰੀ ਹਨ। ਪਰ ਉਹ ਦੱਸਦੇ ਹਨ ਵੀ ਜਦੋਂ ਇੱਥੇ ਸੀਸ ਪਹੁੰਚਿਆ ਸੀ ਉਸ ਵੇਲੇ ਤੁਰਕਾਂ ਦੀਆਂ ਫੌਜਾਂ ਇੱਥੇ ਲੱਭਣ ਵਾਸਤੇ ਆ ਗਈਆਂ ਸਨ ਤੇ ਇੱਕ ਜਾਟ ਨੇ ਆਪਣੇ ਬਜ਼ੁਰਗ ਦਾ ਸੀਸ ਕੱਟ ਕੇ ਉੱਥੇ ਰੱਖਿਆ ਸੀ ਤੇ ਕਿਹਾ ਸੀ ਆਹ ਸੀਸ ਪਿਆ ਹੈ ਤੇ ਗੁਰੂ ਸਾਹਿਬ ਦਾ ਸੀਸ ਅੱਗੇ ਤੋਰ ਦਿੱਤਾ ਸੀ। ਇਸ ਤਰ੍ਹਾਂ ਦੀਆਂ ਕੁਰਬਾਨੀਆਂ ਸਾਧ ਸੰਗਤ ਦੀ ਉਸ ਵੇਲੇ ਹੋਈਆਂ ਸਨ। ਉਸ ਪਿੰਡ ਦਾ ਨਾਮ ਬੜ ਖਾਲਸਾ ਕਿ ਜਿੱਥੇ ਖਾਲਸਾ ਵੱਢਿਆ ਗਿਆ, ਉਹ ਏਦਾਂ ਦੀ ਬੋਲੀ ਹੈ ਉਧਰ ਦੀ ਬਾਂਗਰੂਆਂ ਦੀ, ਉਹ ਕਹਿੰਦੇ ਆ ਵੀ ਇਹ ਅਸਥਾਨ ਬਣਿਆ, ਪਿੰਡ ਦਾ ਨਾਮ ਹੀ ਹੈ ਬੜ ਖਾਲਸਾ, ਤੁਸੀਂ ਦਿੱਲੀ ਦੇ ਕੋਲ ਜਾ ਕੇ ਦੇਖ ਸਕਦੇ ਹੋ। ਇਸ ਪ੍ਰਕਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ।
ਨਿਕਸ ਗਯੋ ਪੁਰ ਤੇ ਸਿੱਖ ਜਬੈ।
ਦਿੱਲੀ ਤੋਂ ਸਿੱਖ ਨਿਕਲ ਗਿਆ,
ਵਹੀ ਅੰਧੇਰੀ ਮਿਟੈ ਗਈ ਤਬੈ।
ਉਹ ਜਿਹੜੀ ਹਨੇਰੀ ਚੱਲੀ ਸੀ ਉਹ ਮਿਟ ਗਈ।
ਧਰ ਪਰ ਧਰ ਸਭ ਨਰਨ ਨਿਹਾਰਾ।
ਕਹਿੰਦੇ ਮਹਾਰਾਜ ਸਾਹਿਬ ਦਾ ਧੜ ਨਜ਼ਰ ਆਇਆ, ਸੀਸ ਨਹੀਂ ਆਇਆ।
ਨਹੀਂ ਸੀਸ ਲੱਖ ਕਹਿ ਡਰ ਧਾਰਾ।
ਸਾਰੇ ਡਰ ਗਏ ਵੀ ਸੀਸ ਕਿੱਥੇ ਚਲਾ ਗਿਆ। ਬਾਅਦ ਵਿਚ ਧੜ ਵੀ ਅਲੋਪ ਹੋ ਗਿਆ ਜਦੋਂ ਭਾਈ ਲੱਖੀ ਸ਼ਾਹ ਜੀ ਲੈ ਗਏ ਤੇ ਇਸ ਤਰ੍ਹਾਂ ਫਿਰ ਤੁਰਕਾਂ ਦੇ ਸਿਰ ਸੁਆਹ ਪੈ ਗਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਪਾ ਕੇ ਜ਼ੁਲਮ ਰਾਜ ਦੀਆਂ ਜੜਾਂ ਪੁੱਟ ਗਏ ਤੇ ਸਦਾ ਲਈ ਸਾਡੇ ਅੰਗ ਸੰਗ ਹਨ। ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ ਦਿੱਲੀ ਦੇ ਵਿਚ ਲਾਲ ਕਿਲੇ ਦੇ ਛਾਤੀ ਦੇ ਉੱਤੇ ਇਹ ਸੋਨੇ ਦਾ ਕਲਸ਼ ਝੂਲਦਾ ਹੈ। ਲਾਲ ਕਿਲੇ ਦਾ ਮੁਨਾਰਾ ਨੀਵਾਂ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਮੁਨਾਰਾ ਉੱਚਾ ਹੈ, ਸੀਸ ਦਰਬਾਰ ਦਾ ਗੁੰਬਜ ਉੱਚਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਇਤਿਹਾਸ ਪਿਛਲੇ ਲਗਭਗ ਹਫ਼ਤੇ ਵਿਚ ਸੰਗਤਾਂ ਨਾਲ ਸਰਵਣ ਕੀਤਾ ਕਰਾਇਆ। ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਮਹਾਂਪੁਰਸ਼ਾਂ ਨੇ ਹੁਕਮ ਦਿੱਤਾ ਸੀ, ਇਸੇ ਤਰ੍ਹਾਂ ਸਤਿਕਾਰਯੋਗ ਗਿਆਨੀ ਜਗਜੀਤ ਸਿੰਘ ਜੀ, ਬਹੁਤ ਹੀ ਵਿਦਵਾਨ ਭਾਈ ਜਗਵੀਰ ਸਿੰਘ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਇਨ੍ਹਾਂ ਨੂੰ ਪ੍ਰੇਮ ਵੀ ਦਿੱਤਾ, ਉਦਮ ਵੀ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਾਰਿਆਂ ਨੂੰ ਮੈਂ ਇਹ ਉਨ੍ਹਾਂ ਨੇ ਬਹੁਤ ਪਿਆਰ ਨਾਲ ਇਹ ਹੁਕਮ ਲਾਇਆ। ਸਕੱਤਰ ਸਾਹਿਬ ਨੇ ਵੀ ਇਤਿਹਾਸ ਜਿਹੜਾ ਗੁਰੂ ਸਾਹਿਬ ਜੀ ਦਾ ਨੌਵੇਂ ਪਾਤਸ਼ਾਹ ਜੀ ਦਾ ਸਰਵਣ ਕਰਾਈਏ। ਸੋ ਆਪ ਜੀ ਜਿਨ੍ਹਾਂ ਜਿਨ੍ਹਾਂ ਦੇ ਭਾਗਾਂ ਵਿਚ ਸੀ ਭਾਈ ਗੁਰੂ ਕੇ ਪਿਆਰਿਓ, ਸਰਵਣ ਕੀਤਾ ਵੱਡੇ ਭਾਗਾਂ ਵਾਲਿਓ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੇ ਅੰਦਰ ਪਿਆਰ ਬੈਰਾਗ ਸ਼ਰਧਾ ਭਗਤੀ ਦੇ ਬੀਜ ਲੱਗਣ, ਅਸੀਂ ਉਨ੍ਹਾਂ ਦੇ ਭਾਵਨ ਪੂਰਨੇ ਤੇ ਚੱਲੀਏ, ਆਪਣਾ ਜੀਵਨ ਸਫਲਾ ਬਣਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਹੇ ਗੋਬਿੰਦ,
ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਨਾ ਸਖੇ ਦੀਨ ਦਰਦ ਨਿਵਾਰ,
ਹੇ ਸਮਰਾਥ ਗਮ ਪੂਰਨ
ਮੋਹੇ ਮਯਾ ਧਾਰ,
ਅੰਧ ਗੁਰੂ ਮਹਾ ਭਿਆਨ
ਨਾਨਕ ਪਾਰ ਉਤਾਰ,
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜ੍ਹੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰਨ ਹਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।